ਸਤਿਗੁਰ ਖਾਲਸਾ ਵਾਹਿਗੁਰੂ ਕੀ ਫਤਿਹ।
ਤਿਲੰਗ ਮਹੱਲਾ ਨਾਵਾ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ
ਵਾਹਿਗੁਰੂ ਕਾ ਖਾਲਸਾ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਮੁਲਕ ਦੀ ਰੱਖਿਆ ਕਰਨ ਵਾਸਤੇ ਦਿੱਲੀ ਵਿਚ ਜਾ ਕੇ ਆਪਣਾ ਸੀਸ ਵਾਰਿਆ, ਸਾਹਿਬ ਕਲਗੀ ਧਰ ਜੀ ਨੂੰ ਬਚਨ ਕੀਤੇ, ਤਿਲਕ ਜੰਗੂ ਰਾਖਾ ਪ੍ਰਭ ਤਾਂਕਾ ਕਿਨੋ ਬੜੋ ਕਲੂ ਮੈਂ ਸਾਕਾ। ਗਰੀਬ ਨਵਾਜ ਜੀ ਦੇ ਪਾਸ ਜਦੋਂ ਕਸ਼ਮੀਰੀ ਬ੍ਰਾਹਮਣ ਆਏ ਸਨ, ਉਸ ਵਕਤ ਸਾਧ ਸੰਗਤ ਜੀ ਸਤਿਗੁਰੂ ਅੰਤਰਯਾਮੀ ਇਹਨਾਂ ਦੀ ਫਰਿਆਦ ਸੁਣ ਰਹੇ ਸਨ। ਕਲਗੀ ਧਰ ਮਹਾਰਾਜ ਸਾਹਿਬ ਭਾਈ ਗਿਆਨ ਸਿੰਘ ਜੀ ਨੇ ਲਿਖਿਆ, ਬਾਲਕ ਅਵਸਥਾ ਚ ਬੱਚਿਆਂ ਦੇ ਨਾਲ ਮਹਾਰਾਜ ਸਾਹਿਬ ਤੀਰ ਕਮਾਨ ਹੱਥ ਵਿਚ ਸੀ, ਬਾਲ ਲੀਲਾ ਕਰਦੇ ਹੋਏ ਸ਼ਸਤਰ ਵਿਦਿਆ ਦਾ ਅਭਿਆਸ ਬੱਚਿਆਂ ਨੂੰ ਵੀ ਸਿਖਾਉਂਦੇ ਸੀ, ਆਪ ਵੀ ਕਰਦੇ ਸਨ। ਉਸ ਵੇਲੇ ਨਵੇਂ ਦੇਸ਼ ਦੇ ਆਦਮੀ ਆਏ ਵੇਖ ਕੇ ਪਰਦੇਸੀ, ਜਿਨ੍ਹਾਂ ਦੇ ਬਸਤਰ ਫਟੇ ਹੋਏ ਹੈ, ਸਰੀਰ ਬਹੁਤ ਭੁੱਖੇ ਤੇ ਲਿਸੇ, ਬਹੁਤ ਕਮਜ਼ੋਰ ਹੋਏ ਹਨ, ਜਿਨ੍ਹਾਂ ਦੇ ਬਹੁਤ ਬੁਰੇ ਹਾਲ ਹੈ, ਗੁਰੂ ਸਾਹਿਬ ਦੇ ਬੂਹੇ ਅੱਗੇ ਖੜੋਤੇ ਵੇਖੇ। ਮਹਾਰਾਜ ਸਾਹਿਬ ਜੀ ਉਸ ਵੇਲੇ ਦੀਵਾਨ ਤੇ ਆਏ, ਸਾਰੀ ਸੰਗਤ ਨੂੰ ਗੁਰੂ ਸਾਹਿਬ ਦਾ ਸਤਿਕਾਰ ਕੀਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲਕ ਅਵਸਥਾ ਚ, ਉਸ ਵਕਤ ਨੌਵਾਂ ਸਾਲ ਚੜਿਆ ਸੀ ਆਪ ਜੀ ਨੂੰ, ਉਸ ਵਕਤ ਖੜੋਤੇ ਹਨ ਤੇ ਪੁੱਛਦੇ ਹਨ, ਪਿਤਾ ਜੀ ਸਤਿਗੁਰੂ ਜੀ ਆਪ ਕਰਨ ਕਾਰਨ ਸਮਰੱਥ ਹੋ, ਇਹ ਜਿਹੜੇ ਲੋਕ ਹਨ ਇਹ ਪਰਦੇਸੀ ਲੱਗਦੇ ਆ ਤੇ ਦੁਖੀ ਲੱਗਦੇ, ਕਿੱਥੋਂ ਦੇ ਹਨ? ਤੇ ਮਹਾਰਾਜ ਨੇ ਕਿਹਾ ਇਹ ਕਸ਼ਮੀਰ ਦੇ ਹਨ। ਸੁਣ ਕੇ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਇਹਨਾਂ ਦੀ ਕੀ ਫਰਿਆਦ ਆ ਆਪ ਅੱਗੇ? ਸਤਿਗੁਰਾਂ ਨੇ ਕਿਹਾ ਇਸ ਵਕਤ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਜ਼ੁਲਮ ਕਰ ਰਿਹਾ, ਆਪਣੀ ਪਰਜਾ ਨੂੰ ਹਿੰਦੂ ਮੁਸਲਮਾਨ ਨੂੰ ਇੱਕੋ ਜਿਹਾ ਆਣ ਕੇ ਨਿਆਂ ਨਹੀਂ ਕਰਦਾ, ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਇਹਨਾਂ ਦੇ ਕਸ਼ਮੀਰ ਵੱਲੋਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਹੈ। ਕਸ਼ਮੀਰ ਦੇ ਇਲਾਕੇ ਵਿੱਚ ਇੱਕ ਦਿਨ ਅਫਗਨ ਸ਼ੇਰ ਸੂਬੇ ਨੂੰ ਹੁਕਮ ਦਿੱਤਾ ਸੀ, ਉਸ ਨੇ ਸਵਾ ਮਣ ਜੰਜੂ ਲਾ ਕੇ ਰੋਟੀ ਦੁਪਹਿਰ ਦੀ ਖਾਧੀ ਸੀ। ਇਹ ਵੇਖ ਲਓ ਅੰਦਾਜ਼ਾ, ਕਿੰਨੇ ਕੁ ਹਜ਼ਾਰ ਆਦਮੀਆਂ ਨੂੰ ਮੁਸਲਮਾਨ ਹੁਣ ਬਣਾ ਲਿਆ ਸੀ ਇੱਕ ਦਿਨ ਵਿੱਚ। ਇਹ ਫਿਰ ਉਸ ਸੂਬੇ ਤੋਂ ਇਜਾਜ਼ਤ ਲੈ ਕੇ ਇਹਨਾਂ ਨੇ ਅਮਰਨਾਥ ਤਪੱਸਿਆ ਕੀਤੀ। ਅਮਰਨਾਥ ਦੇ ਵਿੱਚੋਂ ਇਹਨਾਂ ਨੂੰ ਪੱਤਰਿਕਾ ਮਿਲੀ ਹੈ ਕਿ ਹੁਣ ਕੋਈ ਰਾਖਿਆ ਕਰਨ ਨੂੰ ਸਮਰੱਥ ਨਹੀਂ, ਇਹ ਸਾਡੇ ਪਾਸ ਆਏ ਹਨ। ਇਹ ਸੁਣ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ? ਦਸਮ ਪਾਤਸ਼ਾਹ ਨੂੰ ਪੁੱਛਿਆ। ਮਹਾਰਾਜ ਕਹਿਣ ਲੱਗੇ, ਕੋਈ ਮਹਾਂਪੁਰਖ ਆਪਣਾ ਸੀਸ ਮੁਲਕ ਤੋਂ ਦੀਵਾਰੇ, ਉਹਨਾਂ ਦਾ ਖੂਨ ਧਰਤੀ ਤੇ ਜਦੋਂ ਡੁੱਲੇ ਤੇ ਫੇਰ ਧਰਮ ਦੁਨੀਆਂ ਚ ਕਾਇਮ ਹੋਵੇ, ਤੇ ਤਾਂ ਇਹ ਹਿੰਦ ਦੀ ਰੱਖਿਆ ਹੋ ਸਕਦੀ, ਵਿਚਾਰ ਹੋ ਸਕਦਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਮਹਾਰਾਜ ਸਾਨੂੰ ਆਗਿਆ ਹੈ। ਮਹਾਰਾਜ ਕਹਿੰਦੇ, ਤੁਹਾਡੇ ਪਰਖਣ ਵਾਸਤੇ ਦੀਵਾਨ ਸਜਿਆ ਹੋਇਆ, ਕਹੋ ਤੁਸੀਂ। ਕਹਿਣ ਲੱਗੇ, ਮਹਾਰਾਜ ਜੇ ਤਰਲੋਕੀ ਚ ਵੇਖੀਏ ਗੁਰੂ ਨਾਨਕ ਸਾਹਿਬ ਦੇ ਨੌਵੇਂ ਥਾਂ ਆਪ ਨੂੰ, ਇਹੋ ਜਿਹਾ ਆਪ ਜੈਸਾ ਕੋਈ ਮਹਾਂਪੁਰਖ ਨਹੀਂ ਹੈ। ਆਪ ਤਰਲੋਕੀ ਆਪਦੇ ਹੱਥ ਹੈ, ਸਰਵ ਕਲਾ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਜੇ ਮਹਾਰਾਜ ਆਪਦੇ ਸੀਸ ਦਿੱਤਿਆਂ ਹੋਇਆ, ਇਹਨਾਂ ਗਰੀਬਾਂ ਦੀ ਰੱਖਿਆ ਹੋ ਸਕਦੀ ਹੈ, ਇਦੋਂ ਪਰੇ ਹੋਰ ਫਾਇਦੇਮੰਦ ਕਿਹੜੀ ਚੀਜ਼ ਹੈ? ਸੁਣ ਕੇ ਮਹਾਰਾਜ ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ, ਸ਼ਾਬਾਸ਼, ਤੁਹਾਡੀ ਪਰਖ ਕਰ ਰਹੇ ਸੀ, ਲੋ ਅਸੀਂ ਆਪਣਾ ਸੀਸ ਜਾ ਕੇ ਦਿੰਦੇ ਹਾਂ, ਤੁਸੀਂ ਇਹ ਪੰਥ ਨੂੰ ਗੁਰੂ ਨਾਨਕ ਦੇ ਧਰਮ ਚ ਲਾ ਇਹਨੂੰ ਕਾਇਮ ਰੱਖੋਗੇ, ਕੁਰਬਾਨੀ ਕਰੋਗੇ ਤੇ ਰੱਖਿਆ ਕਰੋਗੇ। ਇਉਂ ਕਹਿ ਕੇ ਗੁਰੂ ਮਹਾਰਾਜ ਸਾਹਿਬ ਜੀ ਤਿਆਰ ਹੋ ਕੇ, ਜਿਨ੍ਹਾਂ ਦੀ ਬਾਬਤ ਆਪ ਕਲਗੀ ਧਰਨ ਵਿਚਿਤਰ ਨਾਲ ਚ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਤੀਨੋ ਬੜੋ ਕਲੂ ਮੈਂ ਸਾਖ, ਇਉਂ ਧਰਮ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਰੀ ਹਿੰਮ ਦਾ ਬੋਝ ਆਪਣੇ ਸੀਸ ਤੇ ਲੈ ਕੇ ਚਾਂਦਨੀ ਚੌਂਕ ਜਾ ਕੇ ਆਪਣਾ ਸੀਸ ਵਾਰਿਆ। ਜ਼ਾਲਮ ਦੀ ਤਲਵਾਰ ਜਿਹੜੀ ਹੈ ਇੰਨੀ ਖੁੰਡੀ ਹੋ ਗਈ, ਉਹ ਕੱਚੇ ਕਾਗਜ਼ ਨੂੰ ਨਾ ਕੱਟ ਸਕੀ, ਅਤੇ ਕੱਚੇ ਕਾਗਜ਼ ਨੂੰ ਨਾ ਕੱਟ ਸਕੀ, ਕੱਚੇ ਤਾਗੇ ਨੂੰ ਨਾ ਕੱਟ ਸਕੀ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਜੋ ਤੇਗ ਬਹਿਣ ਲੱਗਾ ਉਹਦੀ ਬਾਂਹ ਤੇ ਝਟਕਾ ਪਿਆ ਤੇ ਗੁਰੂ ਸਾਹਿਬ ਦਾ ਸੀਸ ਧੜ ਨਾਲ ਉੱਡ ਕੇ ਭਾਈ ਜੇਤੇ ਦੀ ਝੋਲੀ ਚ ਪਹਿਲਾਂ ਹੀ ਜਾ ਪਿਆ। ਇਹੀ ਜੀ ਕੁਰਬਾਨੀ ਗੁਰੂ ਸਾਹਿਬ ਜੀ ਨੇ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਠੀਕਰ ਫੋਰ ਦ ਲੀਸਰ ਪ੍ਰੋਪਰ ਕਿਉਂ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਮਾਨ। ਜਿਨ੍ਹਾਂ ਨੇ ਆਪਣੇ ਸੀਸ ਰੂਪੀ ਠੀਕਰੇ ਨੂੰ ਇਹ ਔਰੰਗਜ਼ੇਬ ਦੇ ਸਿਰ ਭੰਨ ਕੇ ਵਾਹਿਗੁਰੂ ਦੀ ਪੁਰੀ ਸੱਚਖੰਡ ਚ ਗਏ, ਇਹੋ ਜਿਹਾ ਪਰਉਪਕਾਰ ਵਾਲਾ ਕੰਮ ਭਾਵੇਂ ਹਿੰਦਵਾਸੀ ਲੋਕ ਗੁਰੂ ਸਾਹਿਬ ਦੇ ਉਪਕਾਰ ਤੋਂ ਅਕਿਰਤ ਕਣ ਹੋਣ, ਜਾਣਨ ਚਾਹੇ ਨਾ ਜਾਣਨ, ਪਰ ਗੁਰੂ ਸਾਹਿਬ ਵਰਗਾ ਇਹ ਪਰਉਪਕਾਰ ਕਿਸੇ ਨੇ ਦੁਨੀਆਂ ਚ ਆ ਕੇ ਕਰ। ਸਤਿਗੁਰੂ ਸੱਚੇ ਪਾਤਸ਼ਾਹ ਉਹ ਜੋ ਕੁਰਬਾਨੀ ਦਾ ਸਬਕ ਦੇਣ ਵਾਲੇ ਹਨ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ, ਸਿੱਖ ਸੰਗਤਾਂ ਤਾਹੀਂ ਕੁਰਬਾਨੀ ਕਰਦੀਆਂ, ਸਾਡੇ ਸਤਿਗੁਰੂ ਜੀ ਨੇ ਆਪ ਕੁਰਬਾਨੀਆਂ ਕੀਤੀਆਂ ਹਨ। ਇਸੇ ਕਰਕੇ ਸਾਧ ਸੰਗਤ ਜੀ ਗੁਰਸਿੱਖ ਜਦੋਂ ਵੀ ਕੋਈ ਔਕੜ ਪੈਂਦੀ ਹੈ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੇ। ਜੇ ਗੁਰੂ ਸੱਚੇ ਪਾਤਸ਼ਾਹ ਦੇ ਸਾਧਕ ਸਿੱਖ ਹੋਣ ਵਾਲੇ ਹੈ ਉਹ ਚੌਜੀ ਪਾਤਸ਼ਾਹ ਨਵੇਂ ਪਾਤਸ਼ਾਹ ਜਿਨ ਪਰਉਪਕਾਰ ਕੀਤਾ ਹਿੰਦੁਸਤਾਨ ਦੀ ਰੱਖਿਆ ਵਾਸਤੇ ਆਪਣਾ ਸੀਸ ਵਾਰਿਆ ਹੈ, ਬਾਬੇ ਬਕਾਲੇ ਚ ਉਸ ਵਕਤ ਮਾਰੇ ਬੈਠੇ ਹੈ, ਬਾਬੇ ਬਕਾਲੇ ਚ ਸਿੱਖਾਂ ਨੇ ਬੇਨਤੀ ਕੀਤੀ। ਇਹ ਸ਼ਬਦ ਜਿਹੜੇ ਤਿੰਨੇ ਹੈ ਬਾਬੇ ਬਕਾਲੇ ਵਿੱਚ ਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਉਚਾਰਨ ਕੀਤੇ ਹਨ। ਕਾਫੀ ਸ਼ਬਦ ਦਾ ਨਾਮ ਹੈ, ਤਲੰਗ ਮਹੱਲਾ ਨਾਮ ਨੌਵੇਂ ਪਾਤਸ਼ਾਹ ਤਲੰਗ ਰਾਗ ਵਿੱਚ ਉਚਾਰਨ ਕਰਦੇ ਹੈ। ਕਾਫੀ ਛੰਦ ਹੈ, ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ।
ਚੇਤਨਾ ਹੈ ਤਾਂ ਚੇਤ ਲੈ,
ਇਹ ਪੁਰਖ ਚੇਤਨਾ ਹੈ, ਜੇ ਕਰਕੇ ਤੇਰੇ ਚੇਤਨਾ ਯਾਦ ਹੈ ਕਿ ਨਹੀਂ। ਮਾਤਾ ਦੇ ਗਰਭ ਚ ਇਕਰਾਰ ਕੀਤਾ ਸੀ ਕਿ ਮੈਂ ਸਵਾਸ ਸਵਾਸ ਤੇਰਾ ਭਜਨ ਕਰਿਆ ਕਰੂੰ, ਉਹ ਇਕਰਾਰ ਕੀਤਾ ਤੇਰੇ ਚੇਤੇ ਹੈ ਕਿ ਨਹੀਂ। ਜੇ ਭਾਈ ਚੇਤੇ ਹੈ ਤਾਂ ਚੇਤ ਲੈ, ਉਸ ਪਰਮੇਸ਼ਰ ਨੂੰ ਯਾਦ ਕਰ, ਉਸ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇਨ ਮੋਖ ਦੁਆਰ, ਗੁਰਮੁਖਾਂ ਨੇ ਕਰਾਰਾਂ ਦੇ ਉੱਤੇ ਪਰਮੇਸ਼ਰ ਨੂੰ ਯਾਦ ਕੀਤਾ ਹੈ। ਇਸ ਕਰਕੇ ਮੁਕਤੀ ਦਾ ਦੁਆਰ ਸੰਸਾਰ ਤੋਂ ਪਾਉਂਦੇ ਹਨਗੇ ਗਿਆਨ। ਇਸੇ ਪ੍ਰਕਾਰ ਚੇਤਨਾ ਹੈ ਤਾਂ ਜੇ ਯਾਦ ਕਰਨਾ ਹੈ ਤਾਂ ਯਾਦ ਕਰ ਲੈ, ਸਮਾਂ ਹੁਣ ਤੇਰਾ ਹੈ ਚੇਤੇ ਕਰਨ ਦਾ। ਚੇਤਨਾ ਨਾਮ ਬੁੱਧੀ ਹੈ, ਜੇ ਤੇਰੇ ਅੰਦਰ ਅਕਲ ਹੈ ਲਿਆਕਤ ਹੈ ਚੇਤਾ ਵਾਹਿਗੁਰੂ ਨੂੰ ਚੇਤੇ ਕਰ ਲੈ, ਅਤੇ ਜੇ ਚੇਤੇ ਨਹੀਂ ਹੈ ਤਾਂ ਅਸੀਂ ਤੇਰੇ ਚੇਤੇ ਕਰਾ ਦਿੱਤਾ ਹੈ, ਹੁਣ ਚੇਤਾ ਕਰ ਲੈ। ਚੇਤਨਾ ਜੇ ਕਰਕੇ ਚੇਤਨ ਸੱਤਾ ਜਿਉਂਦਾ ਜਾਗਦਾ ਤਾਂ ਪਰਮੇਸ਼ਰ ਨੂੰ ਚੇਤੇ ਕਰ ਲੈ, ਜੇ ਮਰਿਆ ਹੋਇਆ ਤਾਂ ਤੈਨੂੰ ਕੀ ਕਹਿਣਾ ਹੈ। ਸੋ ਇਸ ਕਰਕੇ ਹੇ ਭਾਈ, ਜੇ ਤੇਰੇ ਅੰਦਰ ਚੇਤਨਤਾ ਹੈ, ਜੇ ਤੇਰੇ ਵਿੱਚ ਹੁਸ਼ਿਆਰੀ ਹੈ, ਤੇਰੇ ਅੰਦਰ ਜੇ ਕੋਈ ਅਕਲ ਹੈ ਲਿਆਕਤ ਹੈ ਤਾਂ ਵਾਹਿਗੁਰੂ ਨੂੰ ਚੇਤੇ ਕਰ ਲਾ।
ਇਸ ਦਿਨ ਮੈਂ ਪ੍ਰਾਨੀ,
ਕਿੰਨਾ ਚਿਰ ਚੇਤੇ ਕਰਾਂ, ਰਾਤ ਤੇ ਦਿਨ ਇਹ ਦੋ ਗਜ ਹਨਗੇ ਜਿਨ੍ਹਾਂ ਦੇ ਨਾਲ ਸਾਰੀ ਤੇਰੀ ਉਮਰ ਮਿਣੀਦੀ ਜਾ ਰਹੀ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾਹੀ, ਰਾਤ ਦਿਨ ਦੇ ਅਰਸ਼ੇ ਦੇ ਅੰਦਰ ਅੱਠੇ ਪੈਰ ਆਠ ਪੈਰ ਜਿਸ ਬਿਸਰਾ ਨਾਹੀ, ਗਤ ਹੋਵੇ ਨਾਨਕ ਤੁਸੀਂ ਲੱਗ ਪਾਈ। ਜਿਹਨੂੰ ਅੱਠੇ ਪੈਰ ਮਾਰਿਆ ਭੁੱਲਦੇ ਨਹੀਂ, ਉਹਨਾਂ ਦੇ ਚਰਨੀ ਲੱਗ ਕੇ ਵੀ ਮੁਕਤ ਹੋ ਜਾਈਦਾ। ਸੋ ਐਸਾ ਗੁਣ ਹੈ, ਰਾਤ ਦਿਨ ਚ ਹੇ ਪ੍ਰਾਣਾ ਧਾਰੀ ਜੀਵ ਉਸ ਪਰਮੇਸ਼ਰ ਨੂੰ ਚੇਤੇ ਕਰ
ਲੈ।
ਇਹ ਜਿਹੜਾ ਛਿਨ ਛਿਨ ਗੁਜ਼ਰਦਾ ਹੈ, ਘੱਟ ਸ਼ਬਦ ਕਿਹਾ, ਦੋ ਖਿਨ ਗੁਜ਼ਰਦਾ ਦੇ ਵਿਆਕਰਨ ਦੇ ਕਥਨ ਅਨੁਸਾਰ, ਅਤੇ ਨਿਆਇਕਾਂ ਦੇ ਮਤ ਅਨੁਸਾਰ ਪਿੱਪਲ ਦੇ ਪੱਤੇ ਵੀ ਦੀ ਸੂਈ ਛੇਦੀ ਦੇ ਕੇ ਪਾਰ ਕਰਦੀ ਹੈ ਤੇ ਚਾਰ ਖਿਣ ਗੁਜ਼ਰ ਜਾਂਦੇ ਹੈ। ਇੰਨੇ ਥੋੜੇ ਟਾਈਮ ਦਾ ਨਾਮ ਹੈ, ਕਿਉਂ ਛਿਨ ਛਿਨ ਕਾਲ ਚ ਤੇਰੀ ਰਤੀ ਅਤੀ ਕਾਲ ਚ ਔਰ ਜਿਹੜੀ ਉਮਰ ਹੈ ਇਹ ਦਿਹਾਤ ਹੈ ਗੁਜ਼ਰਦੀ ਜਾ ਰਹੀ ਹੈ।
ਫੁੱਟੇ ਘੱਟ ਜਿਉਂ ਪਾਣੀ,
ਜਿਵੇਂ ਫੁੱਟੇ ਹੋਏ ਘੜੇ ਚੋਂ ਪਾਣੀ ਸਾਰਾ ਸਰਬਦਾ ਜਾਂਦਾ ਨਿਕਲਦਾ ਜਾਂਦਾ ਹੈ, ਕਿਉਂ ਭਾਈ ਤੂੰ ਫੁੱਟੇ ਘੜੇ ਦੀ ਨਿਆਈ ਤੇਰਾ ਜੀਵਨ ਹੈ। ਸੋ ਇਹ ਪਾਣੀ ਦੀ ਨਿਆਈ ਤੇਰੇ ਸਾਹ ਮੁਕਦੇ ਜਾ ਰਹੇ ਹਨ।
ਰਹਾਓ ਹਰ ਗੁਣ ਕਾਹੇ ਨਾ ਗਾਵੇ,
ਇਹ ਭਾਈ ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਕਿਸ ਵਾਸਤੇ ਨੀ ਪ੍ਰੇਮੀਆ ਤੂੰ ਗਾਉਂਦਾ ਹੈ।
ਮੂਰਖ ਅਗਿਆਨਾ,
ਤਾਂਹੀ ਭਾਈ ਵਿਵਹਾਰਾਂ ਵੱਲੋਂ ਵੀ ਮੂਰਖ ਹੈ, ਆਪਣੇ ਵਿਹਾਰ ਨੂੰ ਸਿੱਧ ਨੀ ਕਰਨਾ ਚਾਹੁੰਦਾ ਤੇ ਅਗਿਆਨ ਹੈ ਤੇਰੇ ਅੰਦਰ ਪਰਮਾਰਥ ਵੱਲੋਂ ਵੀ। ਫੇਰ ਪਰਮਾਰਥ ਵੱਲੋਂ ਵੀ ਅਗਿਆਤ ਅਤੇ ਮੂਰਖ, ਪਰੋਖ ਗਿਆਨ ਵੱਲੋਂ ਵੀ ਮੂਰਖ ਹੈ ਅਤੇ ਪਰਮਾਰਥ ਵੱਲੋਂ ਅਪਰੋਹ ਗਿਆਨ ਵੱਲੋਂ ਵੀ ਅਗਿਆਨੀ ਹੈ। ਅਵਰਨ ਦਾ ਪੜਦਾ ਪਿਆ ਹੋਇਆ ਹੈ, ਸੱਤ ਸ਼ਾਸਤਰਾਂ ਦੀ ਗਿਆਤ ਵੱਲੋਂ ਵੀ ਮੂਰਖ ਹੈ ਅਤੇ ਸਰੂਪ ਦੇ ਵਿਚਾਰ ਵੱਲੋਂ ਵੀ ਅਗਿਆਨੀ ਹੈ।
ਝੂਠੇ ਲਾਲਚ ਲਾਗ ਕੇ,
ਝੂਠੇ ਜੀਵਨ ਦੇ ਲਾਲਚ ਲਾ ਕੇ, ਝੂਠੇ ਪਦਾਰਥਾਂ ਦੇ ਲਾਲਚ ਲਾ ਕੇ, ਝੂਠੇ ਸੰਬੰਧੀਆਂ ਦੇ ਲਾਲਚ ਲਾ ਕੇ,
ਨਹਿ ਮਰਨ ਨੂੰ ਪਛਾਣਨਾ,
ਤੈ ਆਪਣੀ ਮੌਤ ਨੂੰ ਪਛਾਣਿਆ ਹੀ ਨੀ, ਮੌਤ ਨੂੰ ਭੁਲਾਈ ਬੈਠਾ ਹੈ।
ਅੱਜ ਹੁਣ ਕੁਛ ਵਿਗੜਿਓ ਨਹੀਂ,
ਅਜੇ ਵੀ ਜਿਵੇਂ ਕਹਿੰਦੇ ਡੁੱਲਿਆਂ ਵੇਰਾਂ ਦਾ ਕੁਝ ਨੀ ਵਿਗੜਿਆ, ਜੇ ਝੋਲੀ ਚੱਕ ਕੇ ਪਾ ਲਈਏ, ਅਜੇ ਵੀ ਜਿੰਨਾ ਕੁ ਚਿਰ ਤੇਰੀ ਜ਼ਿੰਦਗੀ ਹੈ ਇਹਦੇ ਚ ਕੁਝ ਨਾ ਵਿਗੜਿਆ। ਸਮਝ ਜਿਵੇਂ ਕਿਸੇ ਆਦਮੀ ਦੇ ਹੱਥ ਵਿਚ ਲੱਜ ਹੋਵੇ, ਡੋਲ ਖੂਹ ਵਿਚ ਭਰਾਇਆ ਹੋਵੇ, ਜਿੰਨਾ ਚਿਰ ਹੱਥ ਵਿਚ ਲੱਜ ਪਕੜੀ ਹੈ ਜੇ ਕੁਝ ਨਾ ਵਿਗਾੜ ਸਮਝੇ, ਜੇ ਉਸ ਲੱਜ ਨੂੰ ਡੋਲ ਸਮੇਤ ਬਾਹਰ ਖਿੱਚ ਕੇ ਕੱਢ ਲਵੇ, ਇਸੇ ਪ੍ਰਕਾਰ ਜਿੰਨੀ ਬਾਕੀ ਦੀ ਜ਼ਿੰਦਗੀ ਰਹਿੰਦੀ ਹੈ ਇਹਦੇ ਚ ਵੀ ਅਜੇ ਕੁਛ ਵਿਗੜਿਆ ਨੀ। ਹੈ ਪੁਰਖੋ ਤੇਰਾ
ਪ੍ਰਭ ਗੁਣ ਗਾਵੇ,
ਪਰ ਸਫਲ ਸਫਾਈ ਤਾਂ ਹੈ, ਸਵਰਨਾ ਤਾਂ ਹੈ ਜੋ ਪੁਰਸ਼ ਵਾਹਿਗੁਰੂ ਦੇ ਗੁਣਾਂ ਨੂੰ ਗਾਵੇ। ਉਹਦਾ ਸਮਝੋ ਅਜੇ ਜਿੰਨਾ ਚਿਰ ਜ਼ਿੰਦਗੀ ਹੱਥ ਚ ਹੈ ਕੁਝ ਨੀ ਵਿਗੜਿਆ, ਸਵਾਰ ਸਕਦਾ ਆਪਣੇ ਆਪ ਨੂੰ।
ਨਾਨਕ ਤੇ ਭਜਨ ਤੇ,
ਸਤਿਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਸ ਵਾਹਿਗੁਰੂ ਦੇ ਭਜਨ ਸਿਮਰਨ ਕਰਨੇ ਕਰਕੇ, ਭਜਨ ਉਧਰ ਹਿੰਦੁਸਤਾਨ ਦੇ ਅੰਦਰ ਭਜਨ ਕੀਰਤਨ ਨੂੰ ਕਹਿੰਦੇ ਹਨ, ਉਸ ਦੇ ਭਜਨ ਤੇ ਕੀਰਤਨ ਤੇ
ਨਿਰਭੈ ਪਦ ਪਾਵੇ,
ਨਿਰਭਉ ਕਰਨ ਵਾਲਾ ਜੋ ਪਰਮੇਸ਼ਵਰ ਹੈ ਉਸ ਦੀ ਪਦਵੀ ਨੂੰ ਪਾ ਸਕਦਾ ਹੈ। ਨਿਰਭੈਤਾ ਜਿਸ ਵਿਚ ਕਾਲ ਨੂੰ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ, ਜਿਸ ਨੂੰ ਕਾਲ ਪੋ ਨਹੀਂ ਸਕਦਾ ਉਹ ਨਿਰਭੈ ਪਦ ਹੈ, ਉਸ ਨੂੰ ਪਾ ਲੈਂਦਾ ਹੈ।
ਤਿਲੰਗ ਮਹੱਲਾ ਨਾਵਾ ਜਾਗ ਲਿਓ ਰੇ ਮਨਾ, ਜਾਗ ਲਿਓ
ਇਸ ਮਨ ਨੂੰ ਫੇਰ ਭਾਈ ਸਿੱਖਿਆ ਦੇਣਾ ਕਰੋ, ਜਾਗ ਲਿਓ ਰੇ ਮਨਾ, ਜਾਗ ਲਿਓ ਹੇ ਮੇਰੇ ਮਨਾ। ਉੱਤਮ ਵਕਤਾ ਸਤਿਗੁਰੂ ਮਨ ਦੁਆਰਾ ਉਪਦੇਸ਼ ਦਿੰਦੇ ਹਨ, ਮਾਧੋ ਪੁਰਖ ਕਿਸੇ ਦਾ ਨਾਂ ਲੈ ਕੇ ਉਪਦੇਸ਼ ਦਿੰਦੇ ਹੈ, ਕਨਿਸ਼ਟ ਤਾੜ ਕੇ ਦਿੰਦੇ ਹੈ। ਜੇ ਤਾੜ ਕੇ ਵੀ ਉਪਦੇਸ਼ ਹੈ ਤਾਂ ਮਨ ਨੂੰ ਹੈ, ਜੇ ਨਾਂ ਲੈ ਕੇ ਉਪਦੇਸ਼ ਹੈ ਤਾਂ ਵੀ ਮਨ ਨੂੰ ਹੈ, ਕਿਉਂਕਿ ਮਨ ਸਾਰਿਆਂ ਦਾ ਸੁਣਨ ਨੂੰ ਸਾਵਧਾਨ ਹੋਵੇ। ਹੇ ਮੇਰੇ ਪਿਆਰੇ ਮਨਾ ਜਾਗ ਲਿਓ ਜਾਗ ਲੈ,
ਕਹਾ ਗਾਫਲ
ਜਾਗ ਲਿਓ ਜਾਗ ਲੈ ਮਨਾ, ਦੁਬਾਰਾ ਕਹਿੰਦੇ ਜਾਗ ਲੈ, ਚੇਤੇ ਕਰ ਜਾਗ। ਜਿਵੇਂ ਸੁੱਤੇ ਪਏ ਆਦਮੀ ਨੂੰ ਹਾਕ ਮਾਰ ਵੀ ਕੇ ਜਾਗ ਪਈ, ਜੇ ਨਾ ਜਾਗੇ ਫੇਰ ਕਹੀ ਦਾ ਜਾਗ ਲੈ, ਇਸੇ ਪ੍ਰਕਾਰ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਮਨੁੱਖਾ ਜਨੂ 84 ਲੱਖ ਜੂਨ ਤੋਂ ਜਾਗਿਆ ਦਿਮਾਗ ਵਾਲਾ ਮੰਨੀਦਾ ਹੈ। ਇਹਦੇ ਵਿੱਚ ਵੇਦ ਸ਼ਾਸਤਰ ਤੈਨੂੰ ਕਥਨ ਕਰਦੇ ਆ ਜਾਗਣ ਵਾਸਤੇ, ਕਿਉਂ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਸਮਝ ਕੇ ਜਾਗ ਲੈ, ਤੇ ਜਾਗ ਲਿਓ ਗਿਆਨ ਰੂਪੀ ਜਾਗਰਤ ਅਵਸਥਾ ਪ੍ਰਾਪਤ ਕਰ ਲੈ, ਅਵਿਦਿਆ ਦੀ ਨੀਂਦ ਚੋਂ ਜਾਗ ਲਓ, ਬ੍ਰਹਮ ਗਿਆਨ ਵੀ ਜਾਗਰਤ ਪ੍ਰਾਪਤ ਕਰ।
ਗਾਫਲ ਸੋਇਆ
ਕਿਸ ਰਾਤ, ਜਿਹੜਾ ਗਾਫਲ ਪਰਮਾਦੀ ਹੋ ਰਿਹਾ, ਕੰਨ ਮੁੱਢ ਮਾਰ ਛੱਡਦਾ ਹੈ, ਕਹੇ ਸੁਣੇ ਨੂੰ ਕੁਛ ਨੀ ਧਾਰਨ ਨੀ ਕਰਦਾ, ਧਾਰਨ ਤੋਂ ਹੀਣ ਹੈ, ਕਿਉਂ ਗਾਫਲ ਪਰਮਾਤਮਾ ਵਿਚ ਕਿਉਂ ਵਿਦਿਆ ਨੀਤ ਕਰਕੇ ਸੁੱਤਾ ਹੋਇਆ।
ਜੋ ਤਨ ਉਪਜਿਆ ਸੰਗ ਹੀ,
ਹੇ ਪੁਰਖ ਜਿਹੜਾ ਸਰੀਰ ਤੇਰੇ ਨਾਲ ਹੈ, ਮਾਤਾ ਦੇ ਉਦਰ ਵਿਚੋਂ ਪੈਦਾ ਹੋਇਆ ਹੈ,
ਸੋ ਭੀ ਸੰਗ ਨਾ ਹੋ,
ਅੰਤ ਵੇਲੇ ਤਾਂ ਤੈਨੂੰ ਇੰਨਾ ਵਿਰਾਗ ਚਾਹੀਦਾ, ਉਹ ਸਰੀਰ ਵੀ ਨਾਲ ਨੀ ਹੋਇਆ, ਸਭ ਨੇ ਇੱਥੇ ਛੱਡ ਕੇ ਗਏ ਜਿੰਨੇ ਸਰੀਰ ਲੈ ਕੇ ਆਏ ਆ।
ਰਹਾਉ ਮਾਤ ਪਿਤਾ ਸੁੱਤ ਬੰਦ ਜਨ,
ਜਿਹੜੇ ਤੈਂ ਸਮਝੇ ਮੇਰੀ ਮਾਤਾ ਮੇਰੀ ਰੱਖਿਆ ਕਰੂਗੀ, ਪਿਤਾ ਰੱਖਿਆ ਕਰੇਗਾ, ਮੇਰੇ ਪੁੱਤਰ ਰੱਖਿਆ ਕਰਨਗੇ, ਮੇਰੇ ਸੰਬੰਧੀ ਭਰਾ ਜਨ ਮੇਰੇ ਸੱਜਣ ਮਿੱਤਰ ਰੱਖਿਆ ਕਰਨਗੇ।
ਹਿੱਤ ਜਾ ਸਿਓ ਕੀਨਾ,
ਜਿਨ੍ਹਾਂ ਦੇ ਨਾਲ ਹਿੱਤ ਪ੍ਰੇਮ ਕੀਤਾ ਹੈ, ਹੇ ਭਾਈ ਮੋਹ ਕੀਤਾ ਹੈ,
ਜੀਓ ਛੁਟਿਓ ਜਬ ਦੇ,
ਜਦੋਂ ਜੀਵ ਆਤਮਾ ਸੂਖਮ ਸਰੀਰ ਇਹ ਦੇਹ ਤੋਂ ਛੁੱਟ ਕੇ ਅਲਹਿਦਾ ਹੋ ਗਿਆ,
ਡਾਰ ਅਗਨ ਮੈਂ ਦੀਨਾ,
ਉਦੋਂ ਹਿੰਦੂ ਲੋਕਾਂ ਦੀ ਰੀਤੀ ਅਨੁਸਾਰ ਅੱਗ ਵਿਚ ਸਿੱਟ ਦੇਣਗੇ। ਇਸ ਪ੍ਰਕਾਰ ਦੀ ਹਾਲਤ ਹੋ ਗਈ, ਜਿਤਰਾ ਤੁੱਤੋ ਗੱਛਤੀ ਕਹਿਣਗੇ, ਮੁਸਲਮਾਨ ਕਬਰ ਚ ਪਾਇਆ ਹੋਣਗੇ, ਐ ਅੱਗ ਵਿਚ ਤੇਰੇ ਸਰੀਰ ਨੂੰ ਸਿੱਟ ਦੇਣਗੇ।
ਜੀਵਤ ਲਓ ਵਿਵਹਾਰ ਹੈ,
ਇਹ ਜਿਉਂਦਿਆਂ ਤੱਕ ਹੀ ਵਿਹਾਰ ਹੈ, ਜਿੰਨਾ ਚਿਰ ਵਿਹਾਰ ਕਰਦਾ ਜਿਉਂਦਾ ਉਹਨਾਂ ਚਿਰ ਪਿਆਰ ਹੈ ਸਾਰਿਆਂ ਦਾ, ਜਿਉਂਦਾ ਕੰਮ ਕੋਈ ਦੇਊਗਾ ਉਹ ਵਿਹਾਰ ਹੈ ਸਾਰਿਆਂ ਦਾ।
ਜਗ ਕਹੋ ਤੁਮ ਜਾਣੋ,
ਜਗ ਤੇ ਇਹੀ ਜੀ ਚੀਜ਼ ਹੈ, ਇਸ ਨੂੰ ਜਾਣ ਲੈ ਤੂੰ।
ਨਾਨਕ ਹਰ ਗੁਣ ਗਾਏ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਭਾਗਾਂ ਵਾਲਿਆ, ਹਰੀ ਅਕਾਲ ਪੁਰਖ ਦੇ ਗੁਣਾਂ ਆਵਾਜ਼ ਨੂੰ ਗਾ ਲੈ, ਉਚਾਰਨ ਕਰ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਕੇ, ਧਾਰਨ ਕਰ ਲੈ ਅੰਦਰ,
ਸਭ ਸੁਖ
ਇਹ ਲੈ ਲੈ ਆਪਣੇ ਨਾਲ ਪਰਲੋਕ ਵਾਸਤੇ,
ਸਭ ਸੁਖਨ ਸਮਾਨੋ,
ਸਾਰਾ ਸੰਸਾਰ ਜਿਵੇਂ ਸੁਪਨੇ ਚ ਕੋਈ ਕੰਗਾਲ ਆਦਮੀ ਰਾਜਾ ਬਣ ਕੇ ਬੈਠ ਜੇ, ਐਂ ਜਿੰਨੇ ਪਦਾਰਥ ਹੈ ਸਾਰੇ ਸੁਪਨੇ ਦੀ ਨਾ ਹੀ ਨਾਸਮੰਤ ਹੈ, ਕਿਉਂ ਇਹਨਾਂ ਦੇ ਮੋਝ ਫਸ ਕੇ ਆਪਣੇ ਆਪ ਨੂੰ ਗਾਲ ਰਿਹਾ ਹੈ।
ਤਿਲੰਗ ਮਹੱਲਾ ਨਾਵਾ ਹਰ ਜਸ ਰੀ ਮਨਾ ਗਾਇ ਲੈ।
ਹੋਰ ਗਰੀਬ ਨੂੰ ਆ ਤੀਜੀ ਵਾਰ ਸ਼ਬਦ ਉਚਾਰਨ ਕਰਦੇ ਕਿ ਹੇ ਮੇਰੇ ਮਨਾ ਹਰੀ ਦਾ ਜਸ ਕੀਰਤਨ ਗਾ
ਲੈ।
ਮਹਾਰਾਜ ਕੀ ਲਾਭ ਹੋ ਗਿਆ, ਕਹਿੰਦੇ ਜਿਹੜਾ ਤੇਰਾ ਸਾਥੀ ਹੈ ਭਾਈ ਪਰਲੋਕ ਦਾ, ਤੇਰੇ ਨਾਲ ਪਰਮੇਸ਼ਰ ਦਾ ਜਸ ਗਾਇਆ ਹੋਇਆ, ਤੇਰੀ ਸਹਾਇਤਾ ਕਰਨ ਵਾਸਤੇ ਨਾਲ ਚੱਲੇਗਾ।
ਅਵਸਰ ਵੀ ਅਵਸਰ ਬੀਤਿਓ ਜਾਤ,
ਇਹ ਮਨੁੱਖਾ ਜਨਮ ਦਾ ਅਵਸਰ ਵੇਲਾ ਜਿਹੜਾ ਤੈਨੂੰ ਮਿਲਿਆ ਇਹ ਐਵੇਂ ਬੀਤਿਆ ਗੁਜ਼ਰਿਆ ਜਾ ਰਿਹਾ, ਕੋ ਖਾਣ ਚ, ਕੋ ਪੀਣ ਚ, ਕੋ ਸੁੰਘਣ ਚ, ਕੋ ਭੋਗਣ ਚ, ਇਉਂ ਗੁਜ਼ਰਦਾ ਜਾ ਰਿਹਾ
ਹੈ।
ਸਾਡਾ ਕਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਕਹਿੰਦੇ ਬਚਨ ਕਹਿਆ ਮੰਨ ਲੈ ਤੇਰਾ ਭਲਾ ਹੋ ਜਾਏਗਾ।
ਸੰਪਤ ਰਥ ਧਨ ਰਾਜ ਸੇਵਾ,
ਸੰਪਤ ਹਾਥੀ ਘੋੜੇ ਮਹੀਆਂ ਗਾਈਆਂ ਆਦਿਕ ਜਿੰਨੀ ਭਭੂਤੀ ਹੈ, ਧਨ ਰੋਕੜੀ ਨਾਲ ਰਾਜ ਸਾਜ ਦੇ ਸਾਥ
ਲਗਾ,
ਇਹਨਾਂ ਪਦਾਰਥਾਂ ਨਾਲ ਅਤਿਅੰਤੀ ਨੇ ਉਹ ਪ੍ਰੇਮ ਲਾਉਣਾ ਕੀਤਾ ਹੈ।
ਕਾਲ ਫਾਸ ਜਬ ਗੱਲ ਪਰੀ,
ਇਹ ਭਾਈ ਜਦੋਂ ਕਾਲ ਦੀ ਫਾਹੀ ਤੇਰੇ ਗੱਲ ਚ ਆ ਕੇ ਪੈ ਗਈ,
ਸਭ ਭਇਓ ਪਰਾਇਓ,
ਉਦੋਂ ਸਭ ਪਦਾਰਥ ਬਗਾਨਾ ਹੀ ਹੋ ਗਿਆ ਸਭ ਦਾ, ਕਿਸੇ ਦਾ ਤੇਰਾ ਵੀ ਬਗਾਨਾ ਹੀ ਹੋ ਜਾਏਗਾ।
ਜਾਨ
ਜਿਹੜਾ ਕਬਜ਼ੇ ਕਰ ਲੇਗਾ ਉਸਦਾ ਹੀ ਹੋਵੇਗਾ।
ਜਾਨ ਬੂਝ ਕੇ ਬਾਵਰੇ,
ਜਾਨ ਗਿਆਨ ਪਰਮੇਸ਼ਰ ਦੇ ਨੂੰ ਸ਼ਾਸਤਰਾਂ ਦੁਆਰਾ ਵੇਦਾਂ ਦੁਆਰਾ ਬੂਝ ਕੇ ਪੁੱਛ ਕੇ ਜਾਣ ਕਰਕੇ ਕਿ ਇਹ ਪਦਾਰਥ ਕੋਈ ਨਾਲ ਨਹੀਂ ਜਾਣਾ, ਬੁੱਝ ਕੇ ਵੇਦਾਂ ਸ਼ਾਸਤਰਾਂ ਦੇ ਰਾਹੀਂ ਫੇਰ ਵੀ ਬਾਵਰੇ ਕਮਲੇ ਰਿਹਾ ਧਾਰਨ ਤੋਂ ਬਿਨਾਂ, ਜਾਨ ਗਿਆਨ ਨੂੰ ਪੁੱਛ ਕੇ ਵੀ ਮਹਾਤਮਾ ਦੀ ਸੰਗਤ ਨੂੰ ਫੇਰ ਵੀ ਧਾਰਨ ਨਹੀਂ ਕੀਤਾ ਹੈ ਕਮਲਿਆ।
ਕਾਜ ਵਿਗਾੜ,
ਆਪਣੇ ਜੀਵਨ ਵਿੱਚ ਜੋ ਲਾਭ ਲੈਣ ਦਾ ਕਾਰਜ ਸੀ ਉਹ ਤੈਨੂੰ ਵਿਗਾੜ ਲਿਆ ਹੈ, ਕੋਈ ਗੁਣ ਨਹੀਂ ਧਾਰਨ ਕੀਤਾ।
ਪਾਪ ਕਰਤ ਸੁਖ ਜੀਉ ਨਹੀਂ,
ਪਾਪ ਕਰਦੇ ਨੂੰ ਸਕੋਚ ਚਾਹੀਦਾ ਸੀ ਹਮੇਸ਼ਾ ਲਈ, ਨਾ ਬਲੰਬ ਧਰਮ ਬਲੰਬ ਪਾਪ, ਧਰਮ ਕਰਦਿਆਂ ਹੋਇਆ ਦੇਰ ਨਹੀਂ ਕਰਨੀ ਚਾਹੀਦੀ, ਪਾਪ ਕਰਦਿਆਂ ਕੁਛ ਸੋਚਣਾ ਚਾਹੀਦਾ ਕਿਹੜਾ ਕਰਮ ਦਾ ਫਲ ਮੈਨੂੰ ਭੋਗਣਾ ਪਊ, ਇਉਂ ਪਾਪ ਕਰਦੇ ਨੂੰ ਤਾਂ ਕਦੇ ਸੰਕੋਚ ਨਾ ਕੀਤਾ। ਕਹਿੰਦਾ ਮੇਰਾ ਕ੍ਰੋਧ ਇਹ ਜੇ ਆ ਗਿਆ ਆਪਣੀ ਮਾਂ ਦਾ ਗੱਲ ਵੀ ਘੁੱਟ ਦਿਆਂਗਾ, ਇਉਂ ਪਾਪ ਕਰਨ ਵੱਲੋਂ ਕਦੇ ਵੀ ਸੰਕੋਚ ਨਹੀਂ ਕਰਦਾ।
ਗਰਭ ਨਿਵਾਰ,
ਤੇਰੇ ਅੰਦਰ ਗੁਣਾਂ ਦਾ ਬੜਾ ਹੰਕਾਰ ਹੈ, ਧਨ ਦਾ ਬੜਾ ਹੰਕਾਰ ਹੈ, ਵਿਦਿਆ ਦਾ ਬੜਾ ਹੰਕਾਰ ਹੈ, ਜਵਾਨੀ ਦਾ ਬੜਾ ਹੰਕਾਰ ਹੈ, ਇਸ ਗਰਭ ਹੰਕਾਰ ਨੂੰ ਵੀ ਮੇਟਿਆ ਨੀ ਤੈ, ਨਿਮਰਤਾ ਨੀ ਧਾਰੀ। ਇਹ ਜਿਹੜੇ ਬਚਨ ਅਸੀਂ ਆਪਣੀ ਵੱਲੋਂ ਨਹੀਂ ਕਹਿੰਦੇ, ਜਿਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਸਾਡੇ ਗੁਰੂ ਪਿਤਾ ਹਨ, ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰੂ, ਉਹਨਾਂ ਨੇ ਜਿਸ ਪ੍ਰਕਾਰ ਸਾਨੂੰ ਇਹ ਉਪਦੇਸ਼ ਦਿੱਤਾ ਹੈ,
ਸੁਣ ਰੇ ਭਾਈ,
ਉਹ ਤੇਰੇ ਤਾਂ ਕਹਿੰਦੇ ਹੋਏ ਭਰਾਵਾ ਉਹ ਸੁਣ ਲੈ।
ਨਾਨਕ ਕਹਿਤ ਪੁਕਾਰ ਕੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਪੁਕਾਰ ਕੇ ਬੁਲੰਦ ਆਵਾਜ਼ ਨਾਲ ਤੈਨੂੰ ਕਹਿੰਦੇ ਹਾਂ,
ਬਹੁ ਪ੍ਰਭ ਸਰਨਾਈ,
ਗ੍ਰਹਿਣ ਕਰ ਲੈ ਪਕੜ ਲੈ ਵਾਹਿਗੁਰੂ ਦੀ ਸ਼ਰਨ ਜੇ ਮੁਕਤ ਹੋਣਾ, ਹੋਰ ਕੋਈ ਉਪਾਅ ਮੁਕਤ ਹੋਣ ਦਾ ਨੀ ਕਿਸੇ ਪ੍ਰਕਾਰ ਦਾ। ਇਹ ਤਿੰਨ ਸ਼ਬਦ ਗੁਰੂ ਸਾਹਿਬ ਨੇ ਬਾਬੇ ਬਕਾਲੇ ਚ ਸਿੱਖਾਂ ਦੇ ਪ੍ਰਥਾਏ ਵਿਰਾਗ ਮਈ ਉਪਦੇਸ਼ ਦਿੱਤਾ ਹੈ। ਇਹਨਾਂ ਤੋਂ ਅੱਗੇ ਹੁਣ ਭਗਤਾਂ ਦੀ ਬਾਣੀ ਚੱਲੀ ਹੈ।